तीर्थ तप दया ददान एको पावे तिलका मान सुनिया मनिया मन की ता भाओ अंतर्गत तीर्थ बल लाहो सब गुण तेरे मैं नाही कोए विण गुण कीते भगत न होए स्वस्थ आस बाणी मरमाओ सत सुहान सदा मन चाओ कमन सवेला वखत कमन कमन थित कमन वार कमन से रुत्ति माहो कमन जित होवा आकार वेलना पाइया पंडती ये होवे लेख पुराण वक्त न पायो काजियां ये लिखन लेख कुरान थित वार न जोगी जाने रुत माहा न कोई जा करता सिर्फी कौ साजे आपे जाने सोए किब करे आखा किब सा लाही क्यों वरनी किब जाना नानक आखन सब को आखे एक दो एक सियाणा वड्डा साहिब वड्डी नाई चीता जा का होवे नानक जे को आपो जाने अगे गया न सोहे वड्डा साहिब वड्डी नाई कीता जा का होवे नानक जे को आपो जाने अगे गया न सोहे। परम सत्कार योग गुरु नवाज जी सात संगत जियो वाहिगुरु जी का खालसा वाहिगुरु जी की फतेह। धन गुरु नानक साहिब महाराज की पवित्र बाणी आदि बाणी श्री जप जी साहब जी विचार सतगुरुआ की बख्शिश द्वारा प्राप्त हो रही है मेहर हो रही है। बीवी पौड़ी का विचार आरंभ है। इस बीवी पौड़ी के अंदर गुरु नानक साहब जी ने कुछ शुभ गुणों का जिक्र किया है। कई बार ऐसा वेख्या जाता है संसार के अंदर कई लोग शुभ गुणों को मुख रख लेंदे हैं। किसी कवी ना भाई तुम आओ सत्संग में आओ गुरुद्वारे आओ कथा कीर्तन सुनो वो कहते हैं असं कभी झूठ नहीं बोलिया असं किसी का दुख नहीं करते असं ठगी नहीं करते बेईमानी नहीं करते जो हो सकता है दान पुण करते हाँ गरीबों की मदद करते हाँ तो सानू की लोड़ है जान की। वो इन्हों चीज़ों ही सब कुछ समझते हैं पर गुरु नानक साहब कहते ने ये चीज़ा ये गुण ये वडियाइयां ये दान पुण ता ही सफला है ये वाहगुरु की टेक है तो एक दी टेक है नाम की टेक है तो अगर वो नहीं है तो सब कुछ निष्फल है। संत भाई अड्डल साहब जी के कोल लाहौर का एक सेठ आया कहते महाराज मैं अमृत वेले उठता हाँ इनान भी करता हाँ सिमरन भी करता हाँ पाठ भी करता हाँ सत्संग भी जाता हाँ जितना हो सके दान पुण भी करता हाँ सेवा भी करता हाँ पर फिर भी मेरा मन शांत नहीं एकाग्र नहीं होता भटकना रहती है कल्पना रहती है मन में ख्यालात फुरदे रहते हैं मन एकाग्र नहीं होता। तो संत भाई अड्डन साहब कह लगे तू सवेरे उठना छड़ दे स्नान करना छड़ दे सिमरन करना छड़ दे बाणी पढ़नी छड़ दे सत्संग जाना छड़ दे कथा कीर्तन सुननी छड़ दे दान पुण करना छड़ दे। कहते चंगे संतो तुसी रोज तो उपदेश देंदे हो भाई शुभ कम किते करो सवेरे उठिया करो नाम जपिया करो बाणी पढ़ी करो कीर्तन सुनिया करो तो तुसी कह सारा कुछ छड़ दे। महापुरख कहन लगे जो तेरे अंदर एक चीज़ पई हुई है ना कि मैं सवेरे उठता हाँ मैं स्नान करता हाँ मैं सिमरन करता हाँ मैं बाणी पढ़ता हाँ ये छड़ दे। जे तैनू वाहगुरु ने अमृत वेले उठाया है तो शुक्र कर रब नाल जुड़ जा के हे वाहगुरु तेरा शुक्र है तू मन अमृत वेले उठाया है ये स्नान किया है ਤਾਂ ਵਾਹਿਗੁਰੂ ਨਾਲ ਜੁੜ ਜਾ ਤਾਂ ਕਿ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੇਰੇ ਕੋਲ ਇਸ਼ਨਾਨ ਕਰਵਾਇਆ, ਇਸ਼ਨਾਨ ਦੀ ਦਾਤ ਬਖਸ਼ੀ ਹੈ। ਉਸ ਦੀ ਕਿਰਪਾ ਬਗੈਰ ਉੱਠ ਨਹੀਂ ਸਕਦਾ, ਉਹਦੀ ਕਿਰਪਾ ਬਗੈਰ ਇਸ਼ਨਾਨ ਨਹੀਂ ਹੋ ਸਕਦਾ, ਉਹਦੀ ਕਿਰਪਾ ਬਗੈਰ ਸਿਮਰਨ ਨਹੀਂ ਹੋ ਸਕਦਾ, ਉਹਦੀ ਕਿਰਪਾ ਬਗੈਰ ਬਾਣੀ ਨਹੀਂ ਪੜ੍ਹੀ ਜਾ ਸਕਦੀ, ਉਹਦੀ ਕਿਰਪਾ ਬਗੈਰ ਸਤਸੰਗ ਨਹੀਂ ਗਾਇਆ ਜਾ ਸਕਦਾ। ਤੋ ਉਹਦੀ ਕਿਰਪਾ ਨਾਲ ਸਭ ਕੁਝ ਹੁੰਦਾ ਹੈ। ਜੋ ਤੇਰੇ ਅੰਦਰ ਪਿਓ ਹੋਇਆ ਕਿ ਮੈਂ ਕਰਦਾ ਹਾਂ ਇਹ ਛੱਡ ਦੇ, ਫਿਰ ਤੇਰਾ ਮਨ ਡਿੱਗ ਜਾਵੇਗਾ, ਕਹਿੰਦੇ ਸੱਤ ਬੱਚਾ। ਤੋ ਅੰਦਰੋਂ ਮੈਂ ਨੂੰ ਕੱਢਣ ਦੀ ਲੋੜ ਹੈ ਅਤੇ ਹਰ ਅਵਸਥਾ ਵਿੱਚ ਨਿਰੰਕਾਰ ਨਾਲ ਜੁੜੇ ਰਹਿਣਾ ਹੈ। ਇਸੇ ਤਰ੍ਹਾਂ ਅਗਰ ਕਿਸੇ ਅੰਦਰ ਭਾਈ ਸ਼ੁਭ ਗੁਣ ਵਾਹਿਗੁਰੂ ਨੇ ਦਿੱਤੇ ਨੇ ਤਾਂ ਉਹ ਗੁਣਾਂ ਨੂੰ ਗ੍ਰਹਿਣ ਕਰਕੇ ਇਹ ਆਖੇ ਹੈ ਵਾਹਿਗੁਰੂ ਸਭ ਗੁਣ ਤੇਰੇ, ਮੈਂ ਨਾ ਹੈ ਤੇਰੇ ਗੁਣ ਦਿੱਤੇ ਨੇ, ਤੂੰ ਹੀ ਸਤਸੰਗ ਕਰਾਉਂਦਾ ਹੈ, ਤੂੰ ਹੀ ਇਸ਼ਨਾਨ ਕਰਾਉਂਦਾ ਹੈ, ਤੇਰੀ ਕਿਰਪਾ ਨਾਲ ਹੀ ਸਵੇਰੇ ਉੱਠਦਾ ਹਾਂ, ਤੇਰੀ ਕਿਰਪਾ ਨਾਲ ਦਾਨ ਪੁੰਨ ਹੁੰਦਾ ਹੈ, ਤੇਰੀ ਕਿਰਪਾ ਨਾਲ ਹੀ ਦਇਆ ਹੁੰਦੀ ਹੈ, ਤੋ ਉਸ ਦੀ ਟੇਕ ਹੈ ਤਾਂ ਸਭ ਕੁਛ ਸਫਲ ਹੈ, ਉਹਦੀ ਟੇਕ ਨਹੀਂ ਹੈ ਤਾਂ ਸਭ ਕੁਛ ਨਿਸਫਲ ਹੈ। ਇਹ ਦੱਸ ਕਰਕੇ ਫਿਰ ਆਪਣਾ ਜੋ ਪ੍ਰਕਰਨ ਚੱਲ ਰਿਹਾ ਹੈ ਪ੍ਰਕਿਰਤੀ ਦਾ, ਸੰਸਾਰ ਦੀ ਰਚਨਾ ਦਾ, ਅਤੇ ਉਹਦੇ ਨਾਲ ਜੋੜਦੇ ਹਨ ਕਿ ਇਸ ਰਚਨਾ ਵਿੱਚ ਤੁਸੀਂ ਰਹਿ ਰਹੇ ਹੋ, ਇਸ ਸ੍ਰਿਸ਼ਟੀ 'ਚ ਵਿਚਰ ਰਹੇ ਹੋ, ਇਸ ਸ੍ਰਿਸ਼ਟੀ ਨੂੰ ਵੇਖ ਕਰਕੇ ਇਹਦੇ 'ਚ ਲੈਣਾ ਹੈ ਵਿਸਮਾਦ ਰੰਗ, ਪ੍ਰਭ ਨਾਲ ਜੁੜਨਾ ਹੈ। ਤੁਸੀਂ ਇਹ ਧਰਤੀ ਵੇਖ ਲਓ, ਜਿਸ ਧਰਤੀ 'ਤੇ ਅਸੀਂ ਵਸਦੇ ਹਾਂ, ਇਸ ਧਰਤੀ ਦੇ ਬਾਰੇ ਕਹਿੰਦੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਇਹ ਧਰਤੀ ਕਦੋਂ ਬਣੀ ਹੈ, ਕਿਵੇਂ ਬਣੀ ਹੈ। ਕਹਿੰਦੇ ਨੇ ਵੇਦ ਤਾਂ ਕਹਿੰਦੇ ਨੇ ਜਦੋਂ ਵੀ ਧਰਤੀ ਬਣੀ ਹੈ ਉਦੋਂ ਤੋਂ ਹੀ ਖੋਜ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲੇ ਬ੍ਰਹਮਾ ਪੈਦਾ ਹੋਇਆ ਅਤੇ ਬ੍ਰਹਮ ਖੋਜ 'ਚ ਲੱਗ ਪਿਆ ਕਿ ਜਿੱਥੋਂ ਮੈਂ ਪੈਦਾ ਹੋਇਆ ਹਾਂ ਇਹ ਕੀ ਹੈ। ਕਹਿੰਦੇ ਨੇ ਕਮਲ ਫੁੱਲ ਦੀ ਨਾਲੀ 'ਚ ਬ੍ਰਹਮਾ ਪੈਦਾ ਹੋਇਆ ਅਤੇ ਉਸੇ ਕਮਲ ਫੁੱਲ ਦੀ ਨਾਲੀ 'ਚ ਉਸਨੇ ਟੁੱਬੀ ਲਗਾਈ। ਕਹਿੰਦੇ ਨੇ 36 ਯੁੱਗ ਉਸ ਨਾਲੀ ਦੇ ਅੰਦਰ ਫਿਰਦਾ ਰਿਹਾ ਅਤੇ ਉਸਨੇ ਅੱਗੇ ਅੰਤ ਨਾ ਪਾਇਓ ਤਾਂ ਕਾ ਕਸ ਛੇਦ ਕਾ ਵੱਡਾ ਭਇਆ। ਕਮਲ ਫੁੱਲ ਦੀ ਨਾਲੀ ਦਾ ਅੰਤ ਨਹੀਂ ਪਾ ਸਕਿਆ ਬ੍ਰਹਮਾ, ਕਿੱਥੋਂ ਪੈਦਾ ਹੋਈ ਹੈ, ਕਿੱਥੇ ਖੜ੍ਹੀ ਹੈ, ਕਿੱਥੋਂ ਸ਼ੁਰੂ ਹੋਈ ਹੈ, ਉਦੋਂ ਦੀ ਹੀ ਇਹ ਖੋਜ ਸ਼ੁਰੂ ਹੋ ਗਈ ਹੈ, ਚਲੀ ਆ ਰਹੀ ਹੈ, ਕਰ ਰਹੇ ਹਨ। ਕਿਤੇ ਅੱਖ ਹੈ ਅੱਖ ਪਾਹੇ, ਕਿਤੇ ਕਹੇ ਕਹੇ ਉੱਠ ਉੱਠ ਜਾਏ, ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਿਉਂ ਜੇਵਲ ਭਾਵੇ ਤੇਵਲ ਹੋਏ, ਨਾਨਕ ਜਾਣੇ ਸੱਚਾ ਸੋਚ। ਕਮਲ ਸੋ ਵੇਲਾ ਵਖਤ ਕਮਲ, ਕਮਲ ਥਿਤ ਕਮਲ ਵਾਰ, ਉਹ ਵੇਲਾ ਕਿਹੜਾ ਸੀ, ਉਹ ਵਕਤ ਕਿਹੜਾ ਸੀ, ਉਹ ਥਿਤ ਕਿਹੜੀ ਸੀ, ਵਾਰ ਕਿਹੜਾ ਸੀ, ਸੋ ਮੰਗਲ ਸੀ। ਕਮਲ ਸੇ ਰੁੱਤੀ ਮਾਂ, ਉਹ ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ। ਕਮਲ ਜਿਤ ਹੋਵਾ ਆਕਾਰ, ਜਿਸ ਵੇਲੇ ਇਸ ਸ੍ਰਿਸ਼ਟੀ ਦਾ ਆਕਾਰ ਰਚਿਆ ਗਿਆ, ਧਰਤੀ ਦਾ ਆਕਾਰ ਰਚਿਆ ਗਿਆ, ਉਹ ਵੇਲਾ ਕਿਹੜਾ ਸੀ, ਵਾਰ ਕਿਹੜਾ ਸੀ, ਥਿਤ ਕਿਹੜੀ ਸੀ, ਟਾਈਮ ਕਿਹੜਾ ਸੀ। ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ, ਇਸ ਬਾਰੇ ਪੰਡਿਤ ਲੋਕਾਂ ਨੇ, ਵਿਦਵਾਨ ਲੋਕਾਂ ਨੇ ਉਸ ਵਕਤ ਦਾ ਪਤਾ ਨਹੀਂ ਲੱਗ ਸਕਿਆ। ਜੇ ਹੋਵੇ ਲੇਖ ਪੁਰਾਣ, ਜੇ ਪੰਡਤਾਂ ਨੂੰ ਪਤਾ ਲੱਗ ਜਾਂਦਾ ਉਹ ਜ਼ਰੂਰ ਪੁਰਾਣਾਂ ਵਿੱਚ ਲਿਖ ਕੇ ਜਾਂਦੇ ਕਿ ਫਲਾਣੇ ਟਾਈਮ 'ਤੇ ਫਲਾਣੇ ਵਾਰ ਫਲਾਣੇ ਦਿਨ ਫਲਾਣੀ ਰੁੱਤ ਇਹ ਧਰਤੀ ਰਚੀ ਗਈ ਸੀ। ਇਸ ਤਰ੍ਹਾਂ ਵਖਤ ਨਾ ਪਾਇਓ ਕਾਦੀਆਂ, ਜਿਹੜੇ ਮੁਸਲਮਾਨ ਲੋਕ ਨੇ, ਮੁਸਲਮਾਨਾਂ ਦੇ ਆਗੂ ਕਾਜ਼ੀ ਲੋਕ, ਉਹਨਾਂ ਨੂੰ ਉਸ ਵਕਤ ਦਾ ਟਾਈਮ ਦਾ ਪਤਾ ਨਹੀਂ ਲੱਗ ਸਕਿਆ। ਜੇ ਲਿਖਣ ਲੇਖ ਪੁਰਾਣ, ਜੇ ਉਹਨਾਂ ਪਤਾ ਲੱਗਦਾ ਤਾਂ ਜ਼ਰੂਰ ਪੁਰਾਣ ਦੇ ਅੰਦਰ ਕੁਛ ਲਿਖ ਜਾਂਦੇ। ਥਿਤ ਵਾਰ ਨ ਜੋ ਵੀ ਜਾਣੇ, ਉਸ ਥਿਤ ਦਾ ਉਸ ਵਾਰ ਦਾ, ਥਿੱਤਾਂ ਹੁੰਦੀਆਂ ਨੇ ਚੰਨ ਦੇ ਹਿਸਾਬ ਨਾਲ, ਮੱਸਿਆ ਤੋਂ ਬਾਅਦ ਏਕਮ ਸ਼ੁਰੂ ਹੁੰਦੀ ਹੈ, ਦੂਜ ਸ਼ੁਰੂ ਹੁੰਦੀ ਹੈ, ਫਿਰ ਜਾਂਦੀ ਹੈ ਪੂਰਨਮਾਸ਼ੀ ਤੱਕ, ਇਹ ਹੁੰਦਾ ਚਾਨਣਾ ਪੱਖ। ਪੂਰਨਮਾਸ਼ੀ ਤੋਂ ਬਾਅਦ ਫਿਰ ਮੇਰਾ ਪੱਖ ਸ਼ੁਰੂ ਹੋ ਜਾਂਦਾ, ਫਿਰ 15 ਸਿੱਤਾਂ ਹੁੰਦੀਆਂ ਨੇ, ਮੱਸਿਆ ਤੱਕ ਚੱਲਦਾ ਰਿਹਾ, ਇਹ ਸਿੱਤਾਂ ਹੁੰਦੀਆਂ ਨੇ। ਤੋ ਸਥਿਤ ਵਾਰ ਨ ਜੋਗੀ ਜਾਣੇ, ਜਿਹੜੇ ਜੋਗੀ ਲੋਕ ਨੇ ਉਹਨੂੰ ਸਥਿਤ ਦਾ, ਉਸ ਵਾਰ ਦਾ ਕੋਈ ਪਤਾ ਨਹੀਂ ਲੱਗ ਸਕਿਆ। ਰੁੱਤ ਮਹਾਲ ਨਾ ਕੋਈ ਉਸ ਰੁੱਤ ਦਾ, ਮਹੀਨੇ ਦਾ ਪਤਾ ਨਹੀਂ ਲੱਗ ਸਕਿਆ ਯੋਗੀਆਂ ਨੂੰ ਵੀ। ਜਾਂ ਕਰਤਾ ਸਿਰਠੀ ਤੋਂ ਸਾਜੇ, ਜਿਸ ਕਰਤੇ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪੇ ਜਾਣੇ ਸੋਈ, ਕੋਈ ਆਪ ਹੀ ਜਾਣਦਾ ਹੈ। ਕਿਸੇ ਨੂੰ ਕੋਈ ਪਤਾ ਨਹੀਂ ਹੈ ਸ੍ਰਿਸ਼ਟੀ ਕਦੋਂ ਰਚੀ ਹੈ, ਕਿਉਂ ਰਚੀ ਹੈ, ਕਿਵੇਂ ਰਚੀ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਸਭ ਥਿਊਰੀਆਂ ਨੇ, ਬਦਲਦੀਆਂ ਰਹਿੰਦੀਆਂ ਨੇ। ਕਦੇ ਸਾਇੰਸਦਾਨ ਕਹਿੰਦੇ ਨੇ ਧਰਤੀ ਨੂੰ ਬਣਿਆ 6 ਅਰਬ ਸਾਲ ਹੋ ਗਏ ਨੇ, ਕਦੇ ਕਹਿੰਦੇ ਨੇ 10 ਅਰਬ ਹੋ ਗਏ ਨੇ, ਕਦੇ ਕੁਛ ਕਦੇ ਕੁਛ, ਇਹ ਸਭ ਅੰਦਾਜ਼ੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਸੱਚੀ ਗੱਲ ਇਹ ਹੈ ਕਿਸੇ ਨੂੰ ਕੋਈ ਪਤਾ ਨਹੀਂ। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ, ਆਪ ਹੀ ਜਾਣਦਾ ਹੈ। ਪਿਤਾ ਕਾ ਜਨਮ ਕਿ ਜਾਣੇ ਪੂਤ, ਪੁੱਤਰ ਪੈਦਾ ਕੀਤਾ ਹੋਇਆ ਆਪਣੇ ਪਿਓ ਦੇ ਜਨਮ ਨੂੰ ਕੀ ਸਮਝ ਸਕਦਾ ਹੈ ਕਿ ਮੇਰੇ ਪਿਓ ਜੰਮਿਆ ਸੀ, ਮੈਂ ਵੇਖਦਾ ਸਾਂ, ਕੋਈ ਕਹਿ ਸਕਦਾ? ਇਸੇ ਤਰ੍ਹਾਂ ਹੀ ਹੈ, ਵਾਹਿਗੁਰੂ ਦੀ ਰਚਨਾ ਨੂੰ ਵਾਹਿਗੁਰੂ ਹੀ ਜਾਣਦਾ ਹੈ। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦ ਪਤਾ ਹੀ ਨਹੀਂ ਹੈ ਕਿਸੇ ਨੂੰ ਤਾਂ ਮੈਂ ਕੀ ਦੱਸਾਂ, ਕੀ ਆਖਾਂ, ਕਿਉਂ ਸਲਾਹੀ, ਕਿਵੇਂ ਉਹਦੀ ਸਿਫਤ ਕਰਾਂ, ਕਿਉਂ ਵਰਨੀ, ਕਿਸ ਤਰ੍ਹਾਂ ਵਰਨਣ ਕਰਾਂ, ਕਿਉਂ ਜਾਣਾਂ ਅਤੇ ਕਿਵੇਂ ਜਾਣ ਸਕਦਾ ਹਾਂ, ਜਦ ਪਤਾ ਹੀ ਨਹੀਂ ਹੈ ਕਿਸੇ ਨੂੰ, ਜਾਣ ਕੌਣ ਸਕਦਾ ਹੈ। ਨਾਨਕ ਆਖਣ ਸਭ ਕੋ ਆਖੇ, ਆਖਣ ਲਈ ਸਭ ਦੁਨੀਆ ਆਖ ਰਹੀ ਹੈ, ਕੋਈ ਕੁਛ ਕਹਿ ਰਿਹਾ ਹੈ, ਕੁਛ ਕੁਛ ਕਹਿ ਰਿਹਾ ਹੈ, ਇੱਕ ਦੂ ਇੱਕ ਸਿਆਣਾ, ਇੱਕ ਤੋਂ ਸਿਆਣੇ ਤੋਂ ਸਿਆਣੇ ਪੈ ਦੱਸਦੇ ਨੇ, ਖੋਜਾਂ ਪੈ ਕਰਦੇ ਨੇ, ਰਿਸਰਚ ਪੈ ਕਰਦੇ ਨੇ, ਅੰਦਾਜ਼ੇ ਪੈ ਲਗਾਉਂਦੇ ਨੇ, ਪਰ ਸੱਚੀ ਗੱਲ ਇਹ ਹੈ ਵੱਡਾ ਸਾਹਿਬ ਵੱਡੀ ਨਾਈ, ਉਹ ਵਾਹਿਗੁਰੂ ਵੱਡੇ ਸਭ ਤੋਂ, ਉਹਦੀ ਵਡਿਆਈ ਵੀ ਵੱਡੀ ਹੈ। ਕੀਤਾ ਜਾਂਕਾ ਹੋਵੇ, ਜਿਸ ਕਰਤੇ ਪੁਰਖ ਵਾਹਿਗੁਰੂ ਦਾ ਸਭ ਕੁਛ ਕੀਤਾ ਹੋਇਆ ਹੁੰਦਾ ਹੈ, ਜੋ ਇੱਕ ਛਿੰਨ ਦੇ ਅੰਦਰ ਕੁਝ ਦਾ ਕੁਝ ਕਰ ਸਕਦਾ ਹੈ, ਕੀ ਕਰ ਸਕਦਾ ਹੈ। ਛਿੰਨ ਮੈਂ ਰਾਓ ਰੰਕ ਕੋ ਕਰ ਹੀ, ਰਾਓ ਰੰਕ ਕਰ ਗਾਰੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਵਿਵਹਾਰੇ। ਨਦੀਆਂ ਦੇ ਵਿੱਚ ਟਿਬੇ ਦਿਖਾਲੇ, ਥਲੀ ਕਰੇ ਅਸਗਾਹਾ, ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਆਹ। ਇੱਕ ਛਿੰਨ ਦੇ ਵਿੱਚ ਸਮੁੰਦਰ ਨੂੰ ਰੇਗਿਸਤਾਨ ਬਣਾ ਸਕਦਾ ਹੈ, ਰੇਗਿਸਤਾਨਾਂ ਨੂੰ ਸਮੁੰਦਰ ਬਣਾ ਸਕਦਾ ਹੈ। ਕੀਤਾ ਜਾਂਕਾ ਹੋਵੇ, ਸਭ ਕੁਝ ਕੀਤਾ ਉਸਦਾ ਹੁੰਦਾ ਹੈ, ਇਸ ਲਈ ਉਹ ਕੁਛ ਕਹਿ ਨਹੀਂ ਸਕਦੇ। ਨਾਨਕ ਜੇ ਕੋ ਆਪੋ ਜਾਣੇ, ਜੇਕਰ ਕੋਈ ਬੰਦਾ ਆਪਣੀ ਸਿਆਣਪ ਦੇ ਨਾਲ ਆਪਣੀਆਂ ਥਿਊਰੀਆਂ ਨੂੰ ਗੜੇ ਕਿ ਇੰਨੇ ਸਾਲ ਹੋ ਗਏ ਧਰਤੀ ਨੂੰ ਬਣਿਆ, ਇਸ ਤਰ੍ਹਾਂ ਬਣੀ, ਇੰਜ ਬਣੀ, ਇੰਜ ਬਣੀ, ਕਹਿੰਦੇ ਜੇ ਕੋ ਆਪੋ ਜਾਣੇ, ਅੱਗੇ ਗਿਆ ਨਸੋ ਹੈ, ਅੱਗੇ ਪਰਮੇਸ਼ਰੀ ਦਰਗਾਹ ਵਿੱਚ ਜਾ ਕਰਕੇ ਸ਼ੋਭਨਿਕ ਨਹੀਂ ਹੋਵੇਗਾ, ਸਗੋਂ ਉਸ ਨੂੰ ਜੂਠਾ ਮੰਨਿਆ ਜਾਏਗਾ, ਉਹਦਾ ਸਤਿਕਾਰ ਨਹੀਂ ਹੋਵੇਗਾ, ਜੋ ਆਪਣੀਆਂ ਸਿਆਣਪਾਵਾਂ ਚਲਾਉਂਦਾ ਹੈ, ਆਪਣੇ ਗਾੜਤਾਂ ਘੜਦਾ ਹੈ, ਥਿਊਰੀਆਂ ਘੜਦਾ ਹੈ, ਅੱਗੇ ਜਾ ਕੇ ਸ਼ੋਭਨਿਕ ਨਹੀਂ ਹੁੰਦਾ। ਸ਼ੋਭਨਿਕ ਉਹ ਹੋਵੇਗਾ ਜਿਹੜਾ ਉਸ ਨਾਲ ਜੁੜ ਜਾਵੇਗਾ, ਤੇ ਆਖੇਗਾ ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨ, ਮੈਂ ਕੁਰਬਾਨ ਹਾਂ, ਤੇਰੀ ਗਤੀ ਨੂੰ ਤੂੰ ਹੀ ਜਾਣਦਾ ਹੈ। ਉਸ ਨਾਲ ਜੁੜ ਜਾਵੇਗਾ, ਉਹਦਾ ਜੀਵਨ ਸਫਲਾ ਹੋਵੇਗਾ, ਉਹਦੀ ਕਿਰਤ ਸਫਲੀ ਹੋਵੇਗੀ, ਉਹਦਾ ਸਭ ਕੁਝ ਸਫਲਾ ਹੋਵੇਗਾ, ਉਹ ਜੁੜ ਜਾਏਗਾ। ਜੁੜਨ ਵਿੱਚ ਜੀਵਨ ਦੀ ਸਫਲਤਾ ਹੈ। ਕੁਦਰਤ ਨੂੰ ਵੇਖ ਕੇ ਕਾਦਰ ਨਾਲ ਜੁੜ ਜਾਣਾ, ਇਹ ਜੀਵਨ ਦੀ ਸਫਲਤਾ ਹੈ। ਕੁਦਰਤ ਨੂੰ ਵੇਖ ਕਰਕੇ ਕੁਦਰਤ ਲੀਨ ਨਹੀਂ ਹੋਣਾ, ਸਗੋਂ ਕਾਦਰ ਨਾਲ ਜੁੜਨਾ ਹੈ, ਉਹ ਸ਼ੋਭਨੀਕ ਹੋਵੇਗਾ। ਜੋ ਕਾਦਰ ਨਾਲ ਜੁੜ ਜਾਏਗਾ ਸ਼ੋਭਨੀਕ ਹੋਵੇਗਾ। ਨਾਨਕ ਜੇ ਕੋ ਆਪੋ ਜਾਣੇ, ਜੇ ਕੋ ਆਪਣੇ ਆਪ 'ਚ ਸਿਆਣਾ ਬਣੇਗਾ, ਯਤਨ ਕਰੇਗਾ ਜਾਣਦਾ ਕਿ ਮੈਂ ਜਾਣਦਾ ਹਾਂ, ਉਹ ਸ਼ੋਭਨੀਕ ਨਹੀਂ ਹੋਵੇਗਾ। ਉਹਦਾ ਜੀਵਨ ਸਫਲ ਨਹੀਂ ਹੋਵੇਗਾ, ਚੰਗਾ ਨਹੀਂ ਲੱਗੇਗਾ ਵਾਹਿਗੁਰੂ ਨੂੰ। ਚੰਗਾ ਉਹ ਲੱਗੇਗਾ ਜਿਹੜਾ ਆਖੇਗਾ ਜੋ ਤੂੰ ਦਿਖਾਵੇ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ। ਪਾਤਾਲਾਂ ਪਾਤਾਲ ਲੱਖ ਆਗਾਸ ਹੋਏ ਆਗਾਸ, ਰਚਨਾ ਬੜੀ ਬੇਅੰਤ ਹੈ। ਸਨ ਇੱਕ ਆਕਾਸ਼ ਨਜ਼ਰ ਆਉਂਦਾ ਹੈ, ਇੱਕ ਪਤਾਲ ਬਾਰੇ ਗਿਆਨ ਰੱਖਦੇ ਹਾਂ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਲੱਖਾਂ ਪਤਾਲ ਹਨ, ਲੱਖਾਂ ਆਕਾਸ਼ ਹਨ, ਲੱਖਾਂ ਧਰਤੀਆਂ ਹਨ। ਹਰੇਕ ਧਰਤੀ ਦਾ ਆਪਣਾ ਪਤਾਲ ਹੈ, ਆਪਣਾ ਆਕਾਸ਼ ਹੈ। ਲੱਖਾਂ ਨਹੀਂ ਕਰੋੜਾਂ ਹਨ, ਕਹਿੰਦੇ ਅਸੰਖਾਂ ਹਨ, ਕਈ ਕੋਟ ਖੋਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕਰੋੜਾਂ ਆਕਾਸ਼ ਹਨ ਬ੍ਰਹਿਮੰਡ ਹਨ, ਕਈ ਖੰਡ ਹਨ, ਕਰੋੜਾਂ ਧਰਤੀਆਂ ਹਨ, ਅਸੰਖਾਂ ਧਰਤੀਆਂ ਹਨ। ਹਰੇਕ ਦੇ ਆਪਣੇ ਆਪਣੇ ਆਕਾਸ਼ ਹਨ, ਆਪਣੇ ਆਪਣੇ ਪਤਾਲ ਹਨ, ਹਰੇਕ ਧਰਤੀ ਦੇ ਲੱਖਾਂ ਤੋਂ ਵੱਧ ਹਨ। ਪਰ ਗੁਰੂ ਨਾਨਕ ਸਾਹਿਬ ਲੱਖਾਂ ਦਾ ਭਾਵ ਹੈ ਅਣਗਿਣਤ, ਜਿੱਥੇ ਕੋਈ ਗਿਣਤੀ ਨਾ ਹੋਵੇ। ਅਸੀਂ ਗਏ ਸਾਂ ਫਲਾਣੇ ਥਾਂ 'ਤੇ, ਮੇਲਾ ਸੀ, ਸਮਾਗਮ ਸੀ, ਪਰ ਲੱਖਾਂ ਬੰਦੇ ਇਕੱਠੇ ਸਨ। ਇੱਕ ਅੰਦਾਜ਼ਾ ਹੀ ਹੈ, ਲੱਖਾਂ ਬੰਦੇ ਇਕੱਠੇ ਸਨ, ਲੇਕਿਨ ਥੋੜ੍ਹਾ ਹੀ ਕੋਈ ਲੱਖਾਂ ਦਾ ਅਣਗਿਣਤ, ਜਿੱਥੇ ਵੀ ਗਿਣਤੀ ਸ਼ਿਣਤੀ ਕੋਈ ਨਾ ਹੋਵੇ। ਲੱਖਾਂ ਲੱਖਾਂ ਪਤਾ ਲੱਖਾਂ ਆਕਾਸ਼ ਹਨ। ਇਸ ਦੇ ਬਾਰੇ ਜੋ ਸਾਡੇ ਇਤਿਹਾਸ ਵਿੱਚ ਸਾਖੀ ਸੁਣਾਈ ਜਾਂਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਅਰਬ ਦੇਸ਼ ਵਿੱਚ ਗਏ, ਅਰਬ ਇਰਾਕ ਵਿੱਚ ਗਏ, ਮੁਸਲਮਾਨੀ ਇਲਾਕਾ ਹੈ, ਮੁਸਲਮਾਨੀ ਦੇਸ਼ਾਂ ਦੇ ਅੰਦਰ ਸ਼ਰੀਅਤ ਤੋਂ ਖਿਲਾਫ਼ ਕੋਈ ਪ੍ਰਚਾਰ ਨਹੀਂ ਕਰ ਸਕਦਾ। ਮੈਂ ਜਾ ਕੇ ਵੇਖਿਆ ਦੁਬਈ ਵਿੱਚ, ਕੁਵੈਤ ਵਿੱਚ, ਇਸ ਤਰ੍ਹਾਂ ਗੁਰਦੁਆਰੇ ਬਣੇ ਹੋਏ ਨੇ। ਇਹ ਬਾਹਰੋਂ ਲੱਗਦਾ ਫੈਕਟਰੀ ਹੈ, ਅੰਦਰ ਜਾਓ ਤਾਂ ਫਿਰ ਪਤਾ ਲੱਗਦਾ ਗੁਰਦੁਆਰਾ ਹੈ, ਅੰਦਰ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਅੰਦਰ ਮਾਰਾ ਦਾ ਪ੍ਰਕਾਸ਼ ਹੈ, ਬਾਹਰੋਂ ਨਹੀਂ ਦਿਸਦਾ। ਉਹ ਲੋਕ ਬਰਦਾਸ਼ਤ ਨਹੀਂ ਕਰ ਸਕਦੇ, ਸਿਰਫ ਉਹਨਾਂ ਦੀ ਕੇਵਲ ਨਮਾਜ਼ ਹੀ ਪੰਜ ਟਾਈਮ 'ਤੇ ਲਾਊਡ ਸਪੀਕਰ ਲੱਗਦਾ ਹੈ, ਸਾਰਾ ਦਿਨ ਲਾਊਡ ਸਪੀਕਰ ਨਹੀਂ ਚੱਲ ਸਕਦਾ, ਕੋਈ ਗਾਣਾ ਨਹੀਂ ਉੱਥੇ ਵਜਾਇਆ ਜਾ ਸਕਦਾ। ਮੁਸਲਮਾਨ ਦੇਸ਼ ਅੰਦਰ ਮੁਸਲਮਾਨ ਹੁਣ ਤੱਕ ਰਾਗ ਨੂੰ ਹਰਾਮ ਮੰਨਦੇ ਹਨ। ਮਸਜਿਦ ਦੇ ਅੰਦਰ ਕਦੇ ਕੀਰਤਨ ਨਹੀਂ ਹੁੰਦਾ, ਕੋਈ ਕੀਰਤਨ ਨਹੀਂ, ਸਿਰਫ ਸੂਫੀ ਫਕੀਰਾਂ ਦੇ ਦਾਇਰਿਆਂ ਦੇ ਉੱਤੇ ਕਵਾਲੀਆਂ ਗਾਈਆਂ ਜਾਂਦੇ ਨੇ। ਮਸੀਤਾਂ 'ਚ ਰਾਗ ਨਹੀਂ ਹੁੰਦਾ, ਕੀਰਤਨ ਨਹੀਂ ਹੁੰਦਾ। ਮੁਸਲਮਾਨ ਸਾਰੇ ਦੇਸ਼ਾਂ 'ਚ ਰਾਗ ਨੂੰ ਹਰਾਮ ਮੰਨਿਆ ਜਾਂਦਾ ਹੈ। ਬਸ ਲੱਗਦਾ ਉੱਥੇ ਕੋਈ ਟੇਪ ਨਹੀਂ ਲਗਾ ਸਕਦਾ, ਤੁਹਾਡੇ ਕੀਰਤਨ ਦੇ ਟੇਪ ਦੀ ਆਵਾਜ਼ ਬਾਹਰ ਜਾਵੇ ਉਸ ਵੇਲੇ ਸ਼ਿਕਾਇਤ ਹੋ ਜਾਵੇਗੀ ਅਤੇ ਰਾਗ ਹੋ ਰਿਹਾ ਹੈ। ਤੋ ਗੁਰੂ ਨਾਨਕ ਸਾਹਿਬ ਉਸ ਦੇਸ਼ ਵਿੱਚ ਜਾ ਕਰਕੇ ਅਤੇ ਅੰਮ੍ਰਿਤ ਵੇਲੇ, ਆਪਣਾ ਨਿਯਮ ਸੀ ਮਹਾਰਾਜ ਦਾ, ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਕੀਰਤਨ ਸ਼ੁਰੂ ਕਰ ਦੇਣਾ। ਜਿੱਥੇ ਵੀ ਹੋਣ, ਚਾਹੇ ਉਹ ਪਹਾੜਾਂ ਦੀ ਕੰਧਰਾਂ ਵਿੱਚ ਹੋਣ, ਨਦੀ ਦੇ ਕਿਨਾਰੇ ਹੋਣ, ਪਹਾੜਾਂ 'ਤੇ ਬੈਠੇ ਹੋਣ, ਜੰਗਲਾਂ ਵਿੱਚ ਹੋਣ, ਇਕੱਲਿਆਂ ਹੀ ਕੀਰਤਨ ਸ਼ੁਰੂ ਕਰ ਲੈਣਾ। ਗੁਰੂ ਨਾਨਕ ਨੇ ਕਦੇ ਨਹੀਂ ਸੀ ਵੇਖਿਆ ਕਿ ਸੁਣਨ ਵਾਲਾ ਆਏ ਕਿ ਨਹੀਂ ਆਇਆ। ਸੰਗਤ ਕਿ ਇੱਕ ਬੰਦੇ ਦੀ ਵੀ ਉਹ ਆਸ ਨਿਸ਼ਚੀ ਰੱਖਦੇ ਉਹ ਸੁਣਨ ਵਾਲਾ ਹੈ ਕਿ ਨਹੀਂ। ਇੱਕ ਬੰਦਾ ਕੀਰਤਨ ਇਕੱਲਿਆਂ ਸ਼ੁਰੂ ਕਰ ਲੈਣਾ। ਗੁਰੂ ਨਾਨਕ ਕੀਰਤਨ ਸੁਣਾਉਂਦੇ ਸਨ ਰੱਬ ਨੂੰ, ਵਾਹਿਗੁਰੂ ਨੂੰ, ਕੋਈ ਆ ਜਾਵੇ ਨਾ ਆ ਜਾਵੇ ਨਾ ਆਵੇ, ਜੰਗਲ 'ਚ ਬੈਠ ਕੇ ਇਕੱਲਿਆਂ ਕੀਰਤਨ ਸ਼ੁਰੂ ਕਰ ਲੈਣਾ। ਕਦੇ ਨਹੀਂ ਸਵੇਖਿਆ ਕੋਈ ਆਏ ਕਿ ਨਹੀਂ ਆਏ, ਸੰਗਤ ਆਈ ਕਿ ਨਹੀਂ ਆਈ। ਹਜ਼ਾਰਾਂ ਸਾਖੀਆਂ ਮਿਲਦੀਆਂ ਨੇ, ਇਕੱਲਿਆਂ ਕੀਰਤਨ ਸ਼ੁਰੂ ਕੀਤਾ ਮਹਾਰਾਜ ਨੇ, ਜਿਹਨੂੰ ਆਵਾਜ਼ ਪਹੁੰਚੀ ਉਹ ਪਹੁੰਚ ਗਿਆ। ਔਰ ਲਿਖਿਆ ਹੈ ਜਨਮ ਸਾਖੀ ਵਿੱਚ, ਜਦੋਂ ਗੁਰੂ ਨਾਨਕ ਜੰਗਲਾਂ 'ਚ ਬੈਠ ਕੇ ਕੀਰਤਨ ਕਰਦੇ ਸਨ ਤਾਂ ਦਰਖਤਾਂ 'ਚ ਵੀ ਰਸ ਚੋਣ ਲੱਗ ਜਾਂਦਾ ਸੀ। ਪਹਿਲੇ ਪੜ੍ਹਦੇ ਸਾਂ ਹੈਰਾਨ ਹੁੰਦੇ ਸਨ, ਇਹ ਕੀ ਲਿਖਿਆ ਹੈ। ਪਰ ਅੱਜ ਦੀ ਸਾਇੰਸ ਨੇ ਸਾਬਤ ਕੀਤਾ ਹੈ ਕਿ ਬਨਸਪਤੀ ਦੇ ਉੱਤੇ ਰਾਗ ਦਾ ਪ੍ਰਭਾਵ ਹੈ। ਮੁੰਬਈ ਸ਼ਹਿਰ ਦੇ ਅੰਦਰ ਇੱਕ ਹਰਿਮੰਦਰ ਸਿੰਘ ਸੇਠੀ ਹੈ, ਆਪਣੀ ਬਿਲਡਿੰਗ ਦੀ ਚੌਥੀ ਮੰਜ਼ਿਲ ਦੇ ਉੱਪਰ ਗੁਲਾਬ ਦੇ ਫੁੱਲਾਂ ਦਾ ਬਗੀਚਾ ਲਗਾਇਆ ਹੋਇਆ ਹੈ। ਸਖ਼ਤ ਕਿਸਮ ਦੇ ਗੁਲਾਬ ਹਨ, ਫੁੱਲ ਹਨ। ਉਹਦਾ ਕਹਿਣਾ ਕਿ ਜਦੋਂ ਵੀ ਇੱਥੇ ਮਹਾਰਾਸ਼ਟਰ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਮੁਕਾਬਲਾ ਹੁੰਦਾ, ਸਭ ਤੋਂ ਪਹਿਲਾ ਨੰਬਰ ਮੇਰੇ ਫੁੱਲ ਲੈਂਦੇ ਹਨ। ਉਹਦਾ ਕਾਰਨ ਉਹ ਦੱਸਿਆ ਕਿ ਇੱਥੇ ਨਾ ਮੈਂ ਲਾਊਡ ਸਪੀਕਰ ਫਿੱਟ ਕੀਤੇ ਹੋਏ ਨੇ, ਤੇ ਅੰਮ੍ਰਿਤ ਵੇਲੇ ਇਹਨਾਂ ਫੁੱਲਾਂ ਨੂੰ ਮੈਂ ਜਪ ਜੀ ਦਾ ਪਾਠ ਸੁਣਾਉਂਦਾ। ਫਿਰ ਇਸ ਸੰਬੰਧੀ ਦਾ ਪਾਠ ਵੀ ਸੁਣਦੇ ਨੇ, ਆਸਾ ਦੀ ਵਾਰ ਦਾ ਕੀਰਤਨ ਵੀ ਸੁਣਦੇ ਨੇ, ਜਦੋਂ ਮੁਕਾਬਲਾ ਹੁੰਦਾ ਸਭ ਤੋਂ ਪਹਿਲਾ ਨੰਬਰ ਇਹ ਲੈਂਦੇ ਨੇ। ਤਾਂ ਫਿਰ ਪਤਾ ਲੱਗਾ ਜਦੋਂ ਗੁਰੂ ਨਾਨਕ ਨੇ ਕੀਰਤਨ ਕਰਦੇ ਸਨ, ਦਰਖਤਾਂ 'ਚੋਂ ਰਸ ਚੋਣ ਲੱਗ ਜਾਂਦਾ ਸੀ। ਗੁਰੂ ਨਾਨਕ ਕੀਰਤਨ ਸੁਣਾਉਂਦੇ ਸਨ ਰੱਬ, ਅਸੀਂ ਕੀਰਤਨ ਸੁਣਾਉਂਦੇ ਹਾਂ ਲੋਕਾਂ ਨੂੰ, ਪਬਲਿਕ ਬੰਦਿਆਂ ਨੂੰ। ਉਹ ਗੁਰੂ ਨਾਨਕ ਕਦੇ ਨਹੀਂ ਸੀ ਵੇਖਿਆ ਕਿ ਬੰਦਾ ਆਏ ਕਿ ਨਹੀਂ ਆਇਆ, ਇੱਕ ਬੰਦਾ ਨਹੀਂ ਸੀ ਆਸ ਵਿੱਚ ਰੱਖਦੇ।